सतगुरु जी की फतेह। विघ्न विनाशन सोय मुखि उचरे शास्त्र खट पिंग गिरन चढ़ जाए। अंध लख बदरो सुने जाओ काल कृपा कराए। सतनाम श्री वाहे गुरु अजन्म है अवर्ण है अपूत है अपर्ण है अजन्म है अवर्ण है अपूत है अपर्ण है। सन्मान योग साध संगत समूह माई भाई रसना पवित्र करिए गज के फतेह बुलाओ। वाहिगुरु जी का खालसा वाहिगुरु जी की फतेह। दातार सतगुरु साहिब श्री गुरु गोबिंद सिंह जी महाराज कलगी तर पिता जिन्हां सतगुरां दी महिमा मनुख बयान करन तों असमर्थ है, जे देवते भी चाहण तां देवते भी सतगुरु दी महिमा दा अंत नहीं पा सकदे। समग्र संसार ही सतगुरु जी दी महिमा उचारण करके कृत कृत होया है। ज्ञानी करतार सिंह जी प्यूख ने कलगीधर दी तस्वीर वेख के अपनी श्रद्धा इन्हां शब्दां द्वारा अर्पण कीती है। देखो ये चाली आली चार चित्र दशमेश जू को कैसे मन मोहन क्या नैनन में मस्ती है। हे सहेली आ मैं तेनु कुछ विखावा। आ तस्वीर तक दसम महाराज जी दी तस्वीर क्या मन नु मोह लैण वाली है। सतगुरु जी दे नेत्र कैसे सुंदर हन। मदन में अंक भूल जाए देख मूरत को। जे कामदेव भी सामने आ जावे जे चंद्रमा सामने आ जावे ते वो भी अपनी शुद्ध बुद्ध भूल जावे। सूरत सलोनी क्या मंद मंद हस्ती है। सतगुरु जी दा सुंदर स्वरूप हसू हसू करदा चेहरा लागत प्यारी अत देख देख हारी मत। सतगुरु जी दी तस्वीर बड़ी सोहनी लगदी है चित करदा रीज नाल वेखी ही जाइए। गुरु जी दे चित्र दर्शन नाल ही पाप नाश हुंदे हन। दर्शन चार मन्ने हन जिवें चित्र दर्शन। चित्र कहिंदे तस्वीर नूं मूर्ति नूं। फिर उस दे बाद सरवण दर्शन। सरवण भाव कन्ना नाल गुरु दी महिमा सुन के जो साडे हिरदे विच तस्वीर बनदी है। तीसरे स्वप्न दर्शन अते चौथे प्रतख दर्शन। ਜਿਹੜਾ ਸਿੱਖ ਆਪਣੇ ਗੁਰੂ ਦੀ ਤਸਵੀਰ ਵੇਖ ਕੇ ਵੀ ਗੁਰੂ ਨੂੰ ਚੇਤੇ ਕਰਦਾ ਹੈ ਉਹਦੇ ਪਾਪ ਸੜਦੇ ਹਨ। ਜਿਹਦੇ ਤੇ ਹੋਰ ਕਿਰਪਾ ਹੁੰਦੀ ਉਹ ਕੰਨਾਂ ਨਾਲ ਗੁਰੂ ਦੀ ਕੀਰਤੀ ਸੁਣਦਾ ਹੈ, ਉਹਦੇ ਦਿਲ ਚ ਕੋਈ ਅਨੋਖੀ ਤਸਵੀਰ ਬਣਦੀ ਹੈ, ਫਿਰ ਉਸ ਨੂੰ ਸੁਪਨੇ ਵਿਚ ਵੀ ਗੁਰੂ ਦਾ ਦੀਦਾਰ ਹੁੰਦਾ ਹੈ। ਜੋ ਅਭਿਆਸ ਦੀ ਚਰਨ ਸੀਮਾ ਨੂੰ ਪਹੁੰਚ ਜਾਂਦੇ ਹਨ ਉਹਨਾਂ ਨੂੰ ਸੱਚੀ ਮੁੱਚੀ ਵੀ ਸਤਿਗੁਰੂ ਦਾ ਦੀਦਾਰ ਪ੍ਰਾਪਤ ਹੋ ਜਾਂਦਾ ਹੈ। ਸਤਿਗੁਰੂ ਜੀ ਦੇ ਨਾਲ ਬਚਨ ਬਲਾਸ ਵੀ ਕਰਦੇ ਹਨ। ਲਾਗਤ ਪਿਆਰੀ ਅਤ ਦੇਖ ਦੇਖ ਹਾਰੀ ਮਤ ਕਲਬੀ ਕਲਗੀ ਅਨੂਪ ਰੂਪ ਮੋਰੇ ਮਨ ਬਸਤੀ ਹੈ। ਕਹਿਤ ਪਿਊਖ ਧੂਰ ਮਿਲੇ ਜੋ ਪਦਾਰ ਬਿੰਦ ਪ੍ਰਾਣ ਸੀਸ ਭੇਟ ਕਰ ਜਾਣੋ ਫਿਰ ਸਸਤੀ ਹੈ। ਜੇ ਐਸੇ ਸਤਿਗੁਰੂ ਜੀ ਦੀ ਕਲਗੀ ਦਾ ਦਰਸ਼ਨ ਹੋ ਜਾਵੇ, ਸਤਿਗੁਰੂ ਜੀ ਦਾ ਸੁੰਦਰ ਸਰੂਪ ਦਿਸ ਆਵੇ, ਜੇ ਸਤਿਗੁਰੂ ਜੀ ਕਿਰਪਾ ਕਰ ਦੇਣ ਤੇ ਮੈਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਤੇ ਢਹਿ ਪਵਾਂ, ਗੁਰਦੇਵ ਦੇ ਚਰਨਾਂ ਦਾ ਸਪਰਸ਼ ਪ੍ਰਾਪਤ ਹੋਵੇ, ਗੁਰੂ ਜੀ ਦੇ ਚਰਨਾਂ ਦੀ ਧੂੜੀ ਲੈ ਕੇ ਮੱਥੇ ਨੂੰ ਲਾਈ ਜਾਵੇ, ਤੇ ਜੇ ਕੋਈ ਮਨੁੱਖ ਇਹ ਕਵੇ ਵੀ ਗੁਰੂ ਦਾ ਦਰਸ਼ਨ ਤਾਂ ਤੈਨੂੰ ਕਰਵਾ ਦੇਣਾ ਪਰ ਤੈਨੂੰ ਪ੍ਰਾਣ ਦੇਣੇ ਪੈਣਗੇ, ਤਾਂ ਮੈਂ ਆਪਣੇ ਪ੍ਰਾਣ ਵੀ ਭੇਟਾ ਕਰਕੇ ਸਿਰ ਵੱਢ ਕੇ ਗੁਰੂ ਦੇ ਚਰਨਾਂ ਚ ਰੱਖ ਕੇ ਫਿਰ ਵੀ ਸੌਦਾ ਸਸਤਾ ਹੀ ਸਮਝਾਂ। ਦੇਖ ਰੀ ਦਿਖਾਊ ਅਤ ਸ਼ੀਗਰ ਆ ਦੇਖ ਸਕੀ ਸੁੰਦਰ ਪਿਆਰੀ ਨਿਆਰੀ ਕੈਸੀ ਤਸਵੀਰ ਹੈ। ਲੱਗ ਗਈ ਪ੍ਰੀਤ ਰੀਤ ਚੰਦਿਓ ਚਕੋਰ ਸਮ ਮੋਰੇ ਮਨ ਮਾਨੋ ਇਹ ਨਿਕੋ ਇਹ ਨੀਰ ਹੈ। ਹੇਰ ਕੇ ਮੁਖਾਰ ਬਿੰਦ ਭਇਓ ਮਨ ਭੌਰੇ ਸਮ ਮੋਰ ਕਨ ਘੋਰ ਜਿਮ ਬਾਲਕ ਕੋ ਖੀਰ ਹੈ। ਟੂਟੇ ਨਹਿ ਫੂਟੇ ਮਨ ਅਬ ਕੋ ਪਿਊ ਖਿਆਲੀ ਰੱਖੋਂਗੀ ਪ੍ਰੀਤ ਚੀਤ ਜਬ ਲੋ ਸਰੀਰ ਹੈ। ਇੱਕ ਵੇਰਾ ਗੁਰੂ ਦਾ ਪਿਆਰ ਲੱਗ ਜਾਵੇ ਫਿਰ ਪ੍ਰਾਣਾਂ ਦੇ ਅੰਤ ਸਮੇਂ ਤੱਕ ਮੈਂ ਗੁਰੂ ਦੇ ਪ੍ਰਾਣ ਨੂੰ ਨਿਭਾਵਾਂਗੀ। ਜਗਿਆਸੂ ਜੀਵ ਰੂਪੀ ਇਸਤਰੀ ਦੀ ਸ਼ਰਧਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਕਾਲ ਪੁਰਖ ਪ੍ਰਤੀ ਕੈਸੀ ਸ਼ਰਧਾ ਹੈ। ਸਤਿਗੁਰੂ ਜੀ ਜਾਪ ਸਾਹਿਬ ਦੀ ਚੌਥੀਵੀਂ ਪੌੜੀ ਵਿਚ ਬਿਆਨ ਕਰਦੇ ਹਨ ਅਜਨਮ ਹੈ। ਵਾਹਿਗੁਰੂ ਜਿਹੜਾ ਹੈ ਜਨਮ ਤੋਂ ਰਹਿਤ ਹੈ, ਜੰਮਦਾ ਨਹੀਂ ਮਰਦਾ ਨਹੀਂ, ਜਿਹੋ ਜਿਹਾ ਸੀ ਉਹੋ ਜਿਹਾ ਹੈ ਭਾਵ ਪੂਰਬਵਤ ਹੈ। ਜਿਨ੍ਹਾਂ ਜਿਨ੍ਹਾਂ ਜੀਵਾਂ ਉੱਤੇ ਨਿਰੰਕਾਰ ਕਿਰਪਾ ਕਰਦਾ ਹੈ ਉਹਨਾਂ ਨੂੰ ਇਹ ਸੂਝ ਪ੍ਰਾਪਤ ਹੁੰਦੀ ਹੈ ਜਨਮ ਮਰਨ ਤੇ ਰਹਿਤ ਨਾਰਾਇਣ। ਸੋ ਮੁਖ ਜਲੋ ਜੋ ਕਹੇ ਠਾਕਰ ਜੂਨੀ, ਉਹ ਮੂੰਹ ਸੜ ਜਾਵੇ ਜਿਹੜਾ ਇਹ ਕਹਿੰਦਾ ਕਿ ਵਾਹਿਗੁਰੂ ਜੰਮਦਾ ਹੈ ਮਰਦਾ ਹੈ। ਵਾਹਿਗੁਰੂ ਕੈਸਾ ਹੈ? ਅਜਨਮ ਹੈ, ਜਨਮ ਤੋਂ ਰਹਿਤ ਹੈ, ਪੂਰਬਵਤ ਹੈ, ਜੈਸਾ ਸੀ ਵੈਸਾ ਹੈ, ਵੈਸਾ ਹੀ ਰਹੇਗਾ, ਅਵਰਨ ਹੈ। ਦੂਸਰੀ ਤੁਕ ਹੈ ਅਵਰਨ। ਵਰਨ ਚਾਰ ਮੰਨੇ ਨੇ, ਬ੍ਰਾਹਮਣ ਖੱਤਰੀ ਵੈਸ ਸੂਦਰ। ਜਿਹੜਾ ਪ੍ਰਭੂ ਹੈ ਚਮਾਂ ਵਰਣਾ ਤੋਂ ਰਹਿਤ ਹੈ, ਵਰਣ ਨਾਮ ਰੰਗਦਾ ਹੈ, ਰੰਗਾਂ ਤੋਂ ਰਹਿਤ ਹੈ। ਅਵਰਣ ਆ ਮੈਣੇ ਨਹੀਂ, ਵਰਣ ਭਾਵ ਵਰਣ ਦੂਜਾ ਭਾਵ, ਉਹਦੇ ਵਰਗਾ ਕੋਈ ਦੂਸਰਾ ਨਹੀਂ। ਇੱਕ ਅਕਾਲ ਪੁਰਖ ਜੈਸਾ ਹੈ ਵੈਸਾ ਉਹ ਹੀ ਹੈ, ਉਸ ਤੋਂ ਬਿਨਾਂ ਦੂਸਰਾ ਕੋਈ ਨਾ ਹੋਇਆ ਹੈ ਨਾ ਹੋਵੇਗਾ। ਇੱਕੋ ਤੂੰਜੇ ਤੂੰ ਹੈ, ਹੇ ਵਾਹਿਗੁਰੂ ਤੇਰੇ ਤੋਂ ਬਿਨਾਂ ਹੋਰ ਦੂਸਰਾ ਹੈ ਕੌਣ? ਕਲਗੀਧਰ ਪਾਤਸ਼ਾਹ ਅਕਾਲ ਪੁਰਖ ਦੀ ਸਿਫਤ ਉਚਾਰਨ ਕਰਦੇ ਹਨ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਆਪਣੇ ਹੱਥ ਵਿਚ ਕਲਮ ਲੈ ਕੇ ਲਿਖ ਰਹੇ ਹਨ। ਜਦੋਂ ਅਕਾਲ ਉਸਤਤ ਨਾਮ ਦੀ ਬਾਣੀ ਲਿਖਵਾਉਣ ਲੱਗੇ ਤਾਂ ਗੁਰਦੇਵ ਲਿਖਦੇ ਹਨ ਤੂੰ ਹੀ 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 ਕਿੰਨੀ ਵਾਰ ਕਹਿੰਦੇ 16,000 ਵੇਰ ਗੁਰੂ ਗੋਬਿੰਦ ਸਿੰਘ ਜੀ ਨੇ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਉਚਾਰਨ ਕੀਤਾ। ਭਾਈ ਮਨੀ ਸਿੰਘ ਸਾਹਿਬ ਜੀ 16 ਵਾਰ ਲਿਖ ਕੇ ਰੁਕ ਗਏ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਜਪ ਵਿੱਚੋਂ ਉਥਾਨ ਹੋਏ ਤਾਂ ਬੇਨਤੀ ਕੀਤੀ, ਮਹਾਰਾਜ ਆਪ ਜੀ ਨੇ ਅਕਾਲ ਪੁਰਖ ਦੀ ਮਹਿਮਾ ਵਿੱਚ ਤੂੰ ਹੀ ਤੂੰ ਹੀ ਦੀ ਰੱਟ ਲਾਈ ਹੈ, ਜਲਸ ਤੂੰ ਹੀ ਥਲਸ ਤੂੰ ਹੀ ਜਿਮੀ ਤੂੰ ਹੀ ਜਮਾ ਤੂੰ ਹੀ ਮੱਕੀ ਤੂੰ ਹੀ ਮੱਕਾ ਤੂੰ ਹੀ ਅਬੂ ਤੂੰ ਹੀ ਅਸ਼ੈ ਤੂੰ ਹੀ ਆਦਿ ਆਦਿ ਬਚਨੇ ਆਉਂਦੇ ਹਨ। ਅੰਤ ਵਿੱਚ ਆਉਂਦਾ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਸਤਿਗੁਰੂ ਜੀ ਨੇ ਕਿਹਾ ਠੀਕ 16 ਵਾਰ ਹੀ ਲਿਖਿਆ ਠੀਕ ਹੈ। ਵਿਦਵਾਨ ਸੱਜਣਾ ਨੇ ਇਸ ਦੇ ਕਈ ਭਾਵ ਕੱਢੇ ਹਨ ਕਿ 16 ਵਾਰ ਕਿਉਂ ਤੂੰ ਹੀ ਤੂੰ ਹੀ ਲਿਖ ਦਿੱਤਾ, 1 ਵਾਰਾਂ 2 ਵੇਰਾਂ ਕਿਉਂ ਨਹੀਂ ਲਿਖਿਆ। 4 ਯੁੱਗ ਮੰਨੇ ਹਨ, ਸਤਯੁੱਗ, ਦੁਆਪਰ, ਤ੍ਰੇਤਾ, ਕਲਯੁੱਗ। ਸੋ 4 ਯੁੱਗਾਂ ਦੇ 1-1 ਯੁੱਗ ਦੀਆਂ 4-4 ਸੰਧਿਆ ਮੰਨੀਆਂ ਨੇ, 4 ਚੌਕੇ 16 ਹੋ ਗਏ। ਹੇ ਅਕਾਲ ਪੁਰਖ ਵਾਹਿਗੁਰੂ, ਯੁੱਗਾਂ ਦੇ ਆਦਿ ਵਿੱਚ, ਯੁੱਗਾਂ ਦੇ ਅੰਤ ਵਿੱਚ, ਯੁੱਗਾਂ ਦੀ ਸੰਧਿਆ ਅਤੇ ਸੰਧਿਆਨ ਸਮੇਂ ਅੰਦਰ ਤੂੰ ਹੀ ਤੂੰ ਹੀ ਹੈ, ਤੂੰ ਹੀ ਤੂੰ ਹੈ। ਜਦੋਂ ਜਗਤ ਨਹੀਂ ਸੀ ਬਣਿਆ ਉਦੋਂ ਵੀ ਤੂੰ ਸੈਂ, ਹੁਣ ਵੀ ਤੇਰਾ ਜਲਵਾ ਮੌਜੂਦ ਹੈ। ਭਾਗਵਤ ਦੇ 12ਵੇਂ ਸਕੰਧ ਅੰਦਰ ਸਾਰਾ ਬਿਰਤਾਂਤ ਆਇਆ ਹੈ, ਉਹਦੇ ਵਿੱਚ ਉਮਰਾ ਲਿਖੀ 4 ਸੰਧਿਆ ਦਾ ਵਰਣਨ ਹੋਇਆ ਹੈ। ਟੂਕ ਮਾਤਰ ਮੈਂ ਕਹਿ ਦਿਆਂ, ਸਤਯੁਗ ਦੀ ਬਾਕੀ ਉਮਰ 13,816 ਰਹਿੰਦੀ ਹੋਵੇ ਤੇ ਤ੍ਰੇਤੇ ਦੇ ਆਗਮਨ ਵਿੱਚ ਅਜੇ 1,000 ਵਰਾ ਬਾਕੀ ਹੋਵੇ, ਉਸ ਸਮੇਂ ਨੂੰ ਸੰਧਿਆ ਕਾਲ ਕਹਿੰਦੇ ਨੇ। ਦੂਸਰੀ ਸੰਧਿਆ ਤ੍ਰੇਤੇ ਦੀ ਬਾਕੀ 10,000 ਤੇ ਦੁਆਪਰ ਦੇ ਆਰੰਭ ਦੇ ਭਾਵ 16,666 ਵਰੇ ਰਹਿੰਦੇ ਹੋਣ। ਦੁਆਪਰ ਦੀ ਬਾਕੀ 6,600 ਸਾਲ ਤੇ ਕਲਯੁਗ ਦੇ 3,333 ਸਾਲ, ਉਸ ਸਮੇਂ ਦੇ ਦਰਮਿਆਨ ਜਿਹੜਾ ਸਮਾਂ ਹੈ ਤੀਜੀ ਸੰਧਿਆ। ਤੇ ਸਤਯੁਗ ਦੇ ਆਗਮਨ ਵਿੱਚ 13,816 ਵਰੇ ਤੇ ਕਲਯੁਗ ਦੇ 3,333, ਉਸ ਸਮੇਂ ਨੂੰ ਵੀ ਸੰਧਿਆ ਕਿਹਾ ਹੈ। ਵੈਸੇ 4 ਯੁੱਗਾਂ ਦੀ ਉਮਰ ਵਿਦਵਾਨ ਸੱਜਣਾ ਨੇ ਆਪਣੇ ਅੰਦਾਜ਼ੇ ਨਾਲ ਏਦਾਂ ਲਿਖੀ ਹੈ ਕਿ ਸਾਰਿਆਂ ਤੋਂ ਜ਼ਿਆਦਾ ਉਮਰਾਂ ਸਤਯੁਗ ਦੀ ਹੈ। ਮੈਂ ਸਿੱਧਾ ਜਿਹਾ ਹਿਸਾਬ ਏਦਾਂ ਲਾਇਆ ਵੀ ਕਲਯੁੱਗ ਦੀ ਉਮਰ ਜਿਹੜੀ ਹੈ ਉਹ ਸਭ ਤੋਂ ਥੋੜੀ ਹੈ, 4,32,000 ਵਰਾਂ। ਜੇ ਇਸ ਨੂੰ ਦੂਣਿਆ ਕਰ ਦਿੱਤਾ ਜਾਵੇ, 4 × 8 ਤੇ 32 × 64, 8,32,000 ਵਰੇ ਜਮ੍ਹਾਂ ਕਰ ਲਈਏ ਤੇ ਦੁਆਪਰ ਦੀ ਉਮਰਾਂ ਬਣ ਜਾਂਦੀ। ਕਲਯੁੱਗ ਨਾਲੋਂ ਦੁਆਪਰ ਦੀ ਦੂਣੀ ਉਮਰ ਹੈ। ਜੇ ਦੁਆਪਰ ਦੇ ਵਿੱਚ ਕਲਯੁੱਗ ਦੀ ਹੋਰ ਜਮ੍ਹਾਂ ਕਰ ਦਿੱਤੀ ਜਾਵੇ, ਭਾਵ 8,64,000 ਵਰਿਆਂ ਵਿੱਚ 4,32,000 ਸਾਲ ਜਮ੍ਹਾਂ ਕਰ ਦਿਓ, ਫਿਰ ਬਣ ਗਈ 12,96,000। 12,96,000 ਵਰਾਂ ਤ੍ਰੇਤਾ ਯੁੱਗ ਦੀ ਆਰਬਲਾ ਹੈ। ਤ੍ਰੇਤੇ ਦੇ ਵਿੱਚ ਕਲਯੁੱਗ ਦੀ ਫੇਰ 1 ਵਾਰ ਜਮ੍ਹਾਂ ਕਰਦੇ ਹੋ, 4,32,000 ਤੇ ਬਣ ਗਈ 17,28,000 ਵਰੇ। ਇਹ ਸਤਯੁੱਗ ਦੀ ਉਮਰਾ ਹੈ। ਇੱਦਾਂ 17,28,000 ਵਰਾਂ ਸਤਯੁੱਗ, 12,96,000 ਵਰਾਂ ਤ੍ਰੇਤਾ, 8,64,000 ਵਰਾਂ ਦੁਆਪਰ, 4,32,000 ਵਰਾਂ ਕਲਯੁੱਗ, ਚਵਾਂ ਨੂੰ ਜਮ੍ਹਾਂ ਕਰ ਲੋ ਤੇ 43,20,000 ਸਾਲ ਬਣ ਜਾਂਦਾ ਹੈ। ਏਦਾਂ ਇਨ੍ਹਾਂ ਦੀ ਉਮਰਾਂ ਗ੍ਰੰਥਕਾਰਾਂ ਨੇ ਲਿਖੀ ਹੈ, ਪਰ ਵਾਹਿਗੁਰੂ ਦਾ ਅੰਤ ਨਹੀਂ। ਸਦਾ ਜੁਗਨ ਕੀ ਚੌਂਕੜੀ, ਇੱਕ ਵੇਰ ਜੁਗਾਂ ਦੀ ਚੌਂਕੜੀ, ਚਾਰੇ ਜੁਗ ਬੀਤ ਜਾਣ। ਇਹ ਇਹੋ ਜਿਹੀਆਂ ਕਈ ਚੌਂਕੜੀਆਂ ਹਜ਼ਾਰ ਵੇਰਾਂ ਬੀਤ ਜਾਣ ਤੇ ਕਹਿੰਦੇ ਬ੍ਰਹਮਾ ਦਾ ਇੱਕ ਦਿਨ ਬਣਦਾ ਹੈ, ਏਡੀ ਵੱਡੀ ਰਾਤ ਬਣਦੀ ਹੈ, ਇੰਨੇ ਵੱਡੇ ਲੰਮੇ ਚੌੜੇ ਹਿਸਾਬ ਨਾਲ ਇਹਨਾਂ ਦੀ ਉਮਰਾਂ ਹੈ। ਭਾਵ ਕਹਿਣ ਤੋਂ ਕਿ ਹਰ ਸਮੇਂ ਅੰਦਰ ਵਾਹਿਗੁਰੂ ਮੌਜੂਦ ਹੈ। ਆਦ ਸੱਚ ਆਦਿ ਕਾਲ ਵਿਚ, ਯੁਗ ਆਦਿ ਸੱਚ, ਯੁਗਾਂ ਦੇ ਆਰੰਭ ਵਿਚ ਜਦੋਂ ਯੁਗ ਆਰੰਭ ਹੋਏ, ਯੁਗਾਂ ਦੇ ਬਾਅਦ ਫਿਰ ਮਹੀਨੇ ਬਣੇ, ਦਿਨ ਬਣੇ। ਹੁਣ ਕੌਣ ਦੱਸ ਸਕਦਾ ਵੀ ਐਤ ਸੋਮ ਮੰਗਲਵਾਰ ਕਦੋਂ ਬਣਿਆ, ਚੇਤ ਵਿਸਾਖ ਕਦੋਂ ਬਣਿਆ, ਜਨਵਰੀ ਫਰਵਰੀ ਕਦੋਂ ਤੋਂ ਸ਼ੁਰੂ ਹੋਇਆ। ਇਹਦੀ ਉਮਰਾਂ ਤੇ ਜੇ ਥੋੜੀ ਜੀ ਹੈ, ਈਸਵੀ ਮਹੀਨੇ ਜਿਹੜੇ ਹਨ 15 ਥਿੱਤਾਂ ਹਨ, ਇਸੇ ਪ੍ਰਕਾਰ 6 ਰੁੱਤਾਂ ਹਨ। ਇਹ ਪੁਰਾਣੇ ਰਿਸ਼ੀਆਂ ਮੁਨੀਆਂ ਨੇ ਸਮੇਂ ਨੂੰ ਸਮਝਣ ਵਾਸਤੇ ਸਾਰਾ ਬਿਓਰਾ ਤਿਆਰ ਕੀਤਾ, ਪਰ ਵਾਹਿਗੁਰੂ ਜਿਹੜਾ ਹੈ ਅਬਰਨ ਹੈ, ਉਹ ਸਮੇਂ ਦੀ ਬੰਦਿਸ਼ ਵਿਚ ਨਹੀਂ ਆਉਂਦਾ, ਸਮੇਂ ਦੀ ਪਕੜ ਵਿਚ ਨਹੀਂ ਆਉਂਦਾ। ਭਾਵੇਂ ਕਿੰਨਾ ਕਰੋੜਾਂ ਅਰਬਾਂ ਦਾ ਹਿਸਾਬ ਲਿਖਣ ਵਾਲਿਆਂ ਲਿਖ ਦਿੱਤਾ, ਉਹ ਇਹਦੇ ਤੋਂ ਵੀ ਪਰੇ ਹੈ। ਅਬਰਨ ਅਬ ਦੋ ਅੱਖਰ ਪਹਿਲੇ ਲੈ ਲੋ, ਅਬ ਮੈਣੇ ਰੱਖਿਆ ਤੇ ਰਾਰਾ ਨੰਨਾ ਰਨ, ਰਨ ਮੈਣੇ ਯੁੱਧ। ਜਿਹੜਾ ਯੁੱਧ ਦੇ ਵਿਚ ਰੱਖਿਆ ਕਰਨ ਵਾਲਾ, ਸੋ ਕਹੀਏ ਅਬਰਨ ਹੈ। ਰੋਗਨ ਤੇ ਅਰਸੋਗਨ ਤੇ ਜਲ ਜੋਗਨ ਤੇ ਬਹੁ ਭੰਤ ਬਚਾਵੇ, ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਹ ਕਿਵੇਂ ਰੱਖਿਆ ਕਰਦਾ ਹੈ ਜੀਵਾਂ ਦੀ। ਅਵਰਨ ਰੂਪ ਦੀ ਮਹਿਮਾ ਗੁਰਦੇਵ ਵਰਣਨ ਕਰਦੇ ਹਨ, ਜੋ ਰੋਗਾਂ ਤੋਂ ਬਚਾ ਰਿਹਾ, ਸੋਗ ਸਿਆਪੇ ਤੋਂ ਰੱਖਿਆ ਕਰਦਾ ਹੈ, ਜਲ ਵਿਚ ਰਹਿਣ ਵਾਲੀਆਂ ਜੋਗਣੀਆਂ ਤੋਂ ਬਚਾ ਲੈਂਦਾ ਹੈ, ਅਨੇਕ ਭਾਂਤ ਕਰਕੇ ਜੀਵਾਂ ਦੀ ਰੱਖਿਆ ਕਰਦਾ। ਸਤਰ ਅਨੇਕ ਚਲਾਵਤ ਘਾਵ, ਭਾਵੇਂ ਸ਼ਤਰੂ ਮਹਿਣੇ ਦੁਸ਼ਮਣ, ਅਨੇਕਾਂ ਦਾ ਘਾ ਜੰਤਰ ਮੰਤਰ ਤੰਤਰ ਤ੍ਰਾਟਕ ਜਾਂ ਅਸਤਰ ਸ਼ਸਤਰ ਲੈ ਕੇ ਜਾਂ ਦੁਸ਼ਮਣਾਂ ਨੂੰ ਪ੍ਰੇਰ ਕੇ ਸ਼ਾਮ ਦਾਮ ਡੰਡ ਭੇਦ ਦੁਆਰਾ ਇਸ ਜੀਵ ਨੂੰ ਨਾਸ ਕਰਨਾ ਚਾਹੁਣ। ਤਉ ਤਨ ਏਕ ਨ ਲਾਗਨ ਪਾਵੇ, ਪਰ ਫਿਰ ਇੱਕ ਵੀ ਵੈਰੀ ਦਾ ਵਾਰ ਨਹੀਂ ਪੁੰਦਾ। ਰਾਖਤ ਹੈ ਆਪਣੋ ਕਰਦੇ ਕਰੇ, ਆਪਣਾ ਮਿਹਰ ਦਾ ਹੱਥ ਦੇ ਕੇ ਵਾਹਿਗੁਰੂ ਸੇਵਕਾਂ ਦੀ ਰੱਖਿਆ ਕਰਦਾ ਹੈ। ਪਾਪ ਸਮੂਹ ਨ ਭੇਟਣ ਪਾਵੇ, ਜਿੰਨੇ ਵੀ ਪਾਪ ਨੇ ਲਾਗੇ ਛੁੰਦੇ ਨਹੀਂ। ਔਰ ਕੀ ਬਾਤ ਕਹਾਂ ਕਹੋ ਤੋ ਸੋ, ਹੋਰ ਤਾਂ ਮੈਂ ਤੈਨੂੰ ਕੀ ਗੱਲ ਦੱਸਾਂ। ਸੋ ਪੇਟ ਹੀ ਕੇ ਪਟ ਬੀਚ ਬਚਾਵੇ, ਵਾਹਿਗੁਰੂ ਮਾਤਾ ਦੇ ਪੇਟ ਵਿਚ ਵੀ ਜੀਵ ਦੀ ਰੱਖਿਆ ਕਰਦਾ ਹੈ। ਉਸ ਵਾਹਿਗੁਰੂ ਪਰਮੇਸ਼ਰ ਨੂੰ ਤੂੰ ਚੇਤੇ ਕਰ ਤਾਂ ਤੇਰੀ ਰੱਖਿਆ ਹੋਵੇਗੀ। ਯੁੱਧ ਜਿੱਤਣ ਦਾ ਇਕ ਮੰਤਰ ਹੈ ਅਵਰਣ ਹੈ, ਇਹਦਾ ਜਪ ਕਰੇ ਜਦੋਂ ਕੋਈ ਵੈਰੀ ਸਾਹਮਣੇ ਆ ਜਾਵੇ। ਅਵਰਣ ਹੈ ਅਵਰਣ ਹੈ, ਇਸੇ ਮੰਤਰ ਦੇ ਜਪ ਨਾਲ ਵੈਰੀ ਨਾਸ ਹੋ ਜਾਂਦਾ ਹੈ। ਜਾਂ ਫਿਰ ਇਹ ਸ਼ਬਦ ਜਿਹੜਾ ਰੋਗਣ ਤੇ ਅਰਸੋਗਣ ਤੇ ਹੈ, ਇਹ ਵੀ ਵੈਰੀਆਂ ਤੋਂ ਰੱਖਿਆ ਕਰਨ ਵਾਸਤੇ ਰੱਖਿਆ ਮੰਤਰ ਮੰਨਿਆ ਹੈ। ਬੱਚਾ ਜਿਸ ਵੇਲੇ ਪੇਟ ਵਿਚ ਹੋਵੇ ਜਾਂ ਗੋਦੀ ਵਿਚ ਹੋਵੇ, ਮਾਂ ਨੂੰ ਚਾਹੀਦਾ ਇਸ ਸ਼ਬਦ ਦਾ ਪਾਠ ਕਰਨਾ, ਜਾਂ ਦੂਜਾ ਸ਼ਬਦ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ। ਬੀਬੀ ਨੇ ਆਪਣੇ ਸਰੀਰ ਦੀ ਰੱਖਿਆ ਕਰਨੀ ਹੋਵੇ, ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤਕਾਇਆ ਰੱਖਿਆ ਪਰਮੇਸ਼ਵਰ ਹੈ, ਆਤਮ ਰੱਖਿਆ ਗੋਪਾਲ ਸੁਆਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ, ਸਰਬ ਰੱਖਿਆ ਗੁਰਦਿਆਲੇ ਭੈ ਦੁਖ ਬਿਨਾਸਨੇ। ਇਹ ਸ਼ਬਦ ਜਿਹੜੇ ਹਨ, ਇਹ ਵੀ ਰੱਖਿਆ ਮੰਤਰ ਹਨ। ਇਨ੍ਹਾਂ ਨਾਲੋਂ ਹੋਰ ਵੱਡਾ ਕੋਈ ਮੰਤਰ ਜੰਤਰ ਕਿਤਿਓਂ ਪ੍ਰਾਪਤ ਨਹੀਂ ਹੋ ਸਕਦਾ, ਤੇ ਨਾ ਲੈਣ ਦੇਣ ਦੀ ਲੋੜ ਹੀ ਹੈ ਗੁਰੂ ਦੇ ਸਿੱਖਾਂ ਨੂੰ। ਗੁਰਸਿੱਖਾਂ ਵਾਸਤੇ ਇਹ ਹੀ ਰੱਖਿਆ ਰੂਪ ਮੰਤਰ ਹਨ। ਮੂਲ ਮੰਤਰ ਦਾ ਜਪ ਜਿਹੜਾ ਹੈ, ਸ੍ਰੀ ਜਪ ਜੀ ਪੌੜੀ ਪ੍ਰਥਮ ਕਰੇ ਕਾਮਨਾ ਪੂਰ, ਪਾਠਕ ਸਭ ਦੁਖ ਪਾਏ ਕੇ ਵਿਘਨ ਵਨਾਸੇ ਕੂਰ, ਆਸਾ ਪਰ ਦੂਜੀ ਪੜੇ ਆਦਿ ਸੱਚ ਜਿਹ ਨਾਮ, ਇਹ ਜੋ ਜਪਜੀ ਦੀਆਂ ਪੌੜੀਆਂ ਹਨ, ਇਨ੍ਹਾਂ ਦੀ ਪਹਿਲੀ ਪੌੜੀ ਦਾ ਜਿਹੜਾ ਮੰਗਲਾਚਰਨ ਰੂਪ ਮਹਾਂਮੰਤਰ ਹੈ, ਮੂਲ ਮੰਤਰ ਹੈ, ਇਹ ਇਕੱਲਾ ਹੀ ਸਾਰੇ ਰੋਗਾਂ ਦਾ ਇਲਾਜ ਹੈ ਜੇ ਕੋਈ ਸ਼ਰਧਾ ਨਾਲ ਇਸ ਦਾ ਜਪ ਕਰੇ। ਅਵਰਨ ਹੈ ਅਬ, ਅਬ ਮੈਣੇ ਅਬ, ਅਬ ਮੈਣੇ ਅਵਧ, ਅਬਧ ਮੈਣੇ ਉਮਰਾ, ਰਣ ਮੈਣੇ ਯੁੱਧ, ਰਣ ਭੂਮੀ ਵਿਚ। ਜਿਹੜਾ ਵਾਹਿਗੁਰੂ ਹੈ ਅਬਰਣ, ਰਣ ਤੋਂ ਰਹਿਤ ਹੈ, ਯੁੱਧ ਤੋਂ ਰਹਿਤ ਹੈ, ਭਾਵ ਉਹਦਾ ਜੀ ਨਹੀਂ ਕਰਦਾ ਮੈਂ ਜੰਗ ਯੁੱਧ ਕਰਾਂ, ਪਰ ਕੌਂਤਕ ਨਿਮਿਤ ਕਰਦਾ ਹੈ। ਇੱਕ ਚੋਜ ਹੀ ਹੈ ਸੰਤਾਂ ਦਾ ਜੰਗ ਯੁੱਧ ਕਰਨਾ, ਉਦਾਂ ਸੁਭਾਅ ਨਹੀਂ ਸੀ ਪ੍ਰਭੂ ਦਾ, ਸੁਭਾਅ ਨਹੀਂ ਵੀ ਅਸੀਂ ਕਿਸੇ ਨਾਲ ਅਸਤਰ ਸ਼ਸਤਰ ਪਕੜ ਕੇ ਲੜੀਏ, ਪਰ ਕੌਂਤਕ ਨਿਮਿਤ ਸਮੇਂ ਸਮੇਂ ਅਨੁਸਾਰ ਨਮੋ ਸ਼ਾਂਤ ਰੂਪੇ, ਕਿਤੇ ਸ਼ਾਂਤੀ ਸਰੂਪ ਸਤਿਗੁਰੂ ਜੀ ਹਨ ਨਮਸਕਾਰ ਹੈ, ਨਮੋ ਕਲਹਿ ਕਰਤਾ, ਕਿਤੇ ਕਲਹਿ ਲੜਾਈ ਦੇ ਕਰਨ ਵਾਲੇ ਜੰਗ ਯੁੱਧ ਮਚਾਉਣ ਵਾਲੇ ਹਨ, ਤੇਰੇ ਦੋਵਾਂ ਰੂਪਾਂ ਨੂੰ ਹੀ ਨਮਸਕਾਰ ਹੈ। ਜਾਂ ਫਿਰ ਇਸ ਦਾ ਚੌਥਾ ਅਰਥ ਏਦਾਂ ਵੀ ਕਰ ਲਵਾਂਗੇ, ਅਰਥ ਤੇ ਪੰਜ ਛੇ ਹੋ ਗਏ ਨੇ, ਅਵਰਨ ਹੈ ਵਾਹਿਗੁਰੂ ਕਿਸੇ ਨਾਲ ਜੰਗ ਨਹੀਂ ਕਰਨਾ ਚਾਹੁੰਦਾ, ਕਿਉਂ ਵਾਹਿਗੁਰੂ ਦੇ ਸਮਾਨ ਕੋਈ ਸ਼ਤਰੂ ਹੈ ਹੀ ਨਹੀਂ, ਤੇ ਲੜੂ ਕਿਹਦੇ ਨਾਲ, ਜੇ ਉਹਦੇ ਬਰਾਬਰ ਦੀ ਸ਼ਕਤੀ ਕਿਸੇ ਵਿਚ ਹੋਵੇ ਤੇ ਫੇਰ ਤੇ ਉਹਨੂੰ ਜੰਗ ਯੁੱਧ ਕਰਨ ਦਾ ਸਵਾਦ ਆਉਂਦਾ ਹੈ। ਇਹ ਤੇ ਐਵੇਂ ਉਹਨੇ ਇਕ ਬੰਨੇ ਦੈਂਤ ਬਣਾ ਦਿੱਤੇ, ਇਕ ਬੰਨੇ ਦੇਵਤੇ ਬਣਾ ਦਿੱਤੇ, ਆਪ ਦੋਵਾਂ ਤੋਂ ਨਿਆਰਾ ਰਹਿੰਦਾ, ਇਨ੍ਹਾਂ ਦੋਵਾਂ ਨੂੰ ਲੜਾਉਂਦਾ ਰਹਿੰਦਾ, ਇਕ ਬੰਨੇ ਧਾਰਮਿਕ, ਇਕ ਬੰਨੇ ਅਧਾਰਮਿਕ, ਇਕ ਬੰਨੇ ਸ਼ਰਧਾਲੂ, ਇਕ ਬੰਨੇ ਨਾਸਤਕ ਲੋਕ, ਇਨ੍ਹਾਂ ਦੋਵਾਂ ਦੀ ਆਦ ਤੋਂ ਲੈ ਕੇ ਟੱਕਰ ਹੋਈ ਹੈ। ਇਹ ਵੀ ਇਕ ਉਹਦਾ ਚੋਜ ਹੀ ਹੈ, ਆਪ ਹੀ ਜਗਤ ਰਚਦਾ ਹੈ, ਆਪ ਹੀ ਜੰਗ ਯੁੱਧ ਕਰਵਾਉਂਦਾ ਹੈ, ਆਪ ਹੀ ਵੇਖ ਕੇ ਪ੍ਰਸੰਨ ਹੋ ਰਿਹਾ ਹੈ। ਆਪ ਜੀ ਦੀ ਅਵਰਨ ਸ਼ਕਤੀ ਦਾ ਅੰਤ ਨਹੀਂ ਆਉਂਦਾ। ਵਰ ਨਾਮ ਹੈ ਵਰ ਲੈਣ ਦਾ, ਆ ਮੈਣੇ ਨਹੀਂ, ਤੇ ਦੋ ਅੱਖਰ ਅਗਲੇ ਲੈ ਲੋ, ਐੜਾ ਮੈਣੇ ਨਹੀਂ, ਆ ਮੈਣੇ ਨਹੀਂ, ਵਰ ਮੈਣੇ ਵਰ। ਉਸ ਵਾਹਿਗੁਰੂ ਨੂੰ ਕਿਸੇ ਤੋਂ ਵਰ ਲੈਣ ਦੀ ਲੋੜ ਨਹੀਂ, ਨਾ ਉਹਨੂੰ ਵਰ ਹੀ ਲੱਗਦਾ, ਨਾ ਉਹਨੂੰ ਸਰਾਪ ਹੀ ਲੱਗਦਾ। ਅਸੀਂ ਵਰਾਂ ਤੋਂ ਵੀ ਡਰਦੇ ਹਾਂ, ਸਰਾਪ ਤੋਂ ਵੀ ਡਰਦੇ ਹਾਂ, ਚਾਹੁੰਦੇ ਹਾਂ ਵੀ ਕੋਈ ਸਾਨੂੰ ਵਰ ਦੇ ਜਾਵੇ, ਕਿਤੇ ਕੋਈ ਸਰਾਪ ਨਾ ਦੇ ਦੇਵੇ। ਜਿਹੜਾ ਗੁਰੂ ਦੀ ਸਿੱਖੀ ਵਿਚ ਪਰਪੱਕ ਹੈ, ਪੰਜ ਕਕਾਰ ਦੀ ਰਹਿਤ ਰੱਖਦਾ ਹੈ, ਪੰਜ ਬਾਣੀਆਂ ਦਾ ਨਿਤਨੇਮ ਕਰਦਾ ਹੈ, ਕੁਰਹਿਤਾਂ ਤੋਂ ਬਚਿਆ ਹੋਇਆ ਹੈ, ਗੁਰੂ ਦੀ ਮਰਿਆਦਾ ਵਿਚ ਚੱਲਦਾ ਹੈ, ਉਹਨੂੰ ਨਾ ਕਿਸੇ ਦਾ ਵਰ ਲੱਗਦਾ, ਨਾ ਕਿਸੇ ਦਾ ਸਰਾਪ ਲੱਗਦਾ, ਉਹਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ, ਭੈ ਭੀਤ ਹੋਣ ਦੀ ਲੋੜ ਨਹੀਂ। ਪਰ ਉਹਨੂੰ ਵਰ ਸਰਾਪ ਨਹੀਂ ਲੱਗੂਗਾ ਜਿਹੜਾ ਗੁਰੂ ਤੋਂ ਡਰਦਾ ਹੈ, ਗੁਰੂ ਦੇ ਭੈ ਵਿਚ ਰਵੇ, ਇਹ ਨਹੀਂ ਵੀ ਆਪਣੇ ਆਪ ਹੀ ਰੱਬ ਬਣ ਜਾਵੇ। ਆ ਵਰਨ ਹੈ, ਆ ਮੈਣੇ ਨਹੀਂ, ਵਰ ਮੈਣੇ ਵਰ। ਉਹ ਕਿਸੇ ਤੋਂ ਵਰ ਲੈ ਕੇ ਜੰਗ ਯੁੱਧ ਨਹੀਂ ਕਰਦਾ, ਉਹਦੀ ਆਪਣੀ ਸ਼ਕਤੀ ਹੀ ਇੰਨੀ ਹੈ, ਸੁਤੇ ਸਿੱਧ ਹੀ ਪੂਰਨ ਸ਼ਕਤੀ ਦਾ ਮਾਲਕ ਹੈ। ਇਸ ਵਾਸਤੇ ਉਸ ਵਾਹਿਗੁਰੂ ਦੀ ਐਸੀ ਮਹਾਨ ਸ਼ਕਤੀ ਨੂੰ ਕਲਗੀਧਰ ਪਾਤਸ਼ਾਹ ਨਮਸਕਾਰ ਕਰਦੇ ਹਨ ਕਿ ਹੇ ਵਾਹਿਗੁਰੂ, ਤੂੰ ਕਿਸੇ ਤੋਂ ਵਰ ਨਹੀਂ ਲੈਂਦਾ, ਤੇਰੇ ਦਰ ਤੇ ਜਿਤ ਦਰ ਲੱਖ ਮੁਹੰਮਦਾਂ, ਲੱਖ ਬ੍ਰਹਮਾ ਵਿਸ਼ਨੁ ਮਹੇਸ਼, ਤੇਰੇ ਦਰਵਾਜੇ ਤੇ ਕਰੋੜਾਂ ਸ਼ਿਵਜੀ, ਕਰੋੜਾਂ ਬ੍ਰਹਮੇ, ਕਰੋੜਾਂ ਵਿਸ਼ਨੂੰ, ਕਰੋੜਾਂ ਦੇਵੀਆਂ, ਕਰੋੜਾਂ ਦੇਵਤੇ ਵਰ ਲੈਣ ਵਾਸਤੇ ਤਰਲੇ ਕੱਢ ਰਹੇ ਨੇ। ਭਾਈ ਨੰਦ ਲਾਲ ਜੀ ਨੂੰ ਪੜ੍ਹ ਕੇ ਦੇਖੋ ਤਾਂ ਉਨ੍ਹਾਂ ਨੂੰ ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ, ਜਿੱਧਰ ਦੇਖਦੇ ਹਨ ਉਧਰ ਪ੍ਰਭੂ ਦਾ ਨੂਰ ਹੀ ਨੂਰ ਦਿਸਦਾ ਹੈ, ਕਲਗੀਧਰ ਦਾ ਜਲਵਾ ਇਕ ਇਕ ਸਿੱਖ ਵਿਚ ਭਾਈ ਨੰਦ ਲਾਲ ਜੀ ਨੇ ਤੱਕਿਆ ਹੈ। ਤੇ ਵਾਹਿਗੁਰੂ ਦਾ ਰੂਪ ਜਾਣ ਕੇ ਨਮਸਕਾਰਾਂ ਕਰਦੇ ਹਨ ਕਿ ਹੇ ਪਰਿਪੂਰਨ ਪ੍ਰਮਾਤਮਾ, ਤੈਨੂੰ ਕਿਸੇ ਤੋਂ ਵਰ ਲੈਣ ਦੀ ਲੋੜ ਨਹੀਂ, ਤੂੰ ਅਵਰ ਹੈ, ਤੈਨੂੰ ਵਰ ਦੀ ਜ਼ਰੂਰਤ ਨਹੀਂ, ਪਰ ਤੇਰੇ ਵਰ ਤੋਂ ਸਾਰੇ ਵਰੋ ਸੌਂਦੇ ਹਨ। 9 ਕਰੋੜ ਦੇਵੀਆਂ ਕਤਾਰ ਲਾ ਕੇ ਖਲੋਤੀਆਂ ਨੇ ਵੀ ਜਿਹੜੇ ਰਾਹ ਥਾਣੀ ਗੁਰੂ ਗੋਬਿੰਦ ਸਿੰਘ ਦਾ ਘੋੜਾ ਲੰਘਣਾ ਹੈ, ਉਸ ਰਾਹ ਨੂੰ ਸੰਭਰ ਦਈਏ, ਝਾੜੂ ਫੇਰ ਦਈਏ, ਜਲ ਤੌਂਕ ਦਈਏ। ਤੇਰੇ ਘੋੜੇ ਦੀਆਂ ਕਾਠੀਆਂ ਪੂੰਜਣ ਵਾਲੀਆਂ ਦੇਵੀਆਂ ਚਰਨ ਧੂੜ ਲੈ ਕੇ ਆਪਣੇ ਮੱਥੇ ਨੂੰ ਲਾ ਕੇ ਆਪਣੇ ਅਨੇਕਾਂ ਸੇਵਕਾਂ ਦੇ ਪਾਪ ਟਾਲ ਦਿੰਦੀਆਂ ਹਨ। ਜਿਹੜਾ ਸਿੱਧਾ ਹੀ ਤੇਰੇ ਚਰਨਾਂ ਤੇ ਆ ਡਿੱਗਦਾ ਹੈ ਉਹਨੂੰ ਕਾਹਦਾ ਡਰ ਹੈ। ਅਭੂਤ ਹੈ ਅਭੂਤ, ਪੰਜ ਭੂਤ ਮੰਨੇ ਨੇ, ਭੂਤ ਮੈਣੇ ਤੱਤ, ਪੰਜਾਂ ਤੱਤਾਂ ਦਾ ਸਾਰਾ ਸੰਸਾਰ ਹੈ। ਪਰ ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਪੰਜਾਂ ਤੱਤਾਂ ਤੋਂ ਰਹਿਤ ਹੈ। ਇਹ ਨਹੀਂ ਵੀ ਹਵਾ ਪਾਣੀ ਅੱਗ ਦਾ ਤੇਰਾ ਸਰੀਰ ਬਣਿਆ ਹੋਇਆ ਹੋਵੇ। ਤੇਰਾ ਸਰੀਰ ਕੈਸਾ ਹੈ? ਤੱਤਾਂ ਤੋਂ ਰਹਿਤ ਹੈ। ਇਹ ਸਾਡੀ ਦੇਹੀ ਪੰਜ ਭੂਤਕ ਹੈ, ਇਹਨੂੰ ਪਾਣੀ ਵੀ ਚਾਹੀਦਾ, ਅੰਨ ਵੀ ਚਾਹੀਦਾ। ਤੈਨੂੰ ਪਾਣੀ ਦੀ ਵੀ ਲੋੜ ਨਹੀਂ, ਅੰਨ ਦੀ ਵੀ ਲੋੜ ਨਹੀਂ, ਹਵਾ ਦੀ ਵੀ ਲੋੜ ਨਹੀਂ। ਭਗਤ ਵਸੇ ਕੀਰਤਨ ਆਧਾਰੇ, ਜਿੱਥੇ ਧਰੂ ਰਹਿੰਦਾ ਹੈ, ਜਿੱਥੇ ਪ੍ਰਹਲਾਦ ਰਹਿੰਦਾ ਹੈ, ਜਿੱਥੇ ਕਾਕ ਭਸੁੰਡ ਵਸਦਾ ਹੈ। ਕਈ ਸਿਆਣੇ ਬੰਦਿਆਂ ਨੇ ਪ੍ਰਸ਼ਨ ਕੀਤਾ ਵੀ ਉੱਥੇ ਹਵਾ ਨਹੀਂ ਹੋਣੀ ਤੇ ਉਹ ਕਾਹਦੇ ਆਸਰੇ ਜਿਉਂਦੇ ਨੇ। ਗੁਰਬਾਣੀ ਨੇ ਫੈਸਲਾ ਦਿੱਤਾ ਉਹਨਾਂ ਨੂੰ ਹਵਾ ਦੀ ਲੋੜ ਹੀ ਨਹੀਂ ਸਾਹ ਲੈਣ ਦੀ। ਇਹਦੇ ਜਗਤ ਜੀਵਾਂ ਨੂੰ ਸਵਾਸਾਂ ਦੀ ਲੋੜ ਪੈਂਦੀ ਹੈ। ਉਹ ਤੇ ਇੱਕ ਨਿਰੰਕਾਰੀ ਨਾਮ ਆਧਾਰ, ਇੱਕ ਮਾਸਹਾਰੀ, ਇੱਕ ਤ੍ਰਿਣ ਖਾਹੇ, ਇੱਕ ਮਾਸ ਖਾਣ ਵਾਲੇ ਸ਼ੇਰ ਬਘਿਆੜੇ ਆਦਿ ਵਾਹਿਗੁਰੂ ਨੇ ਬਣਾਏ ਨੇ। ਜੀਆਂ ਕਾ ਆਹਾਰ ਜੀ ਖਾਣਾ, ਤੇ ਇੱਕ ਮਾਸਾਹਾਰੀ ਜੀਵ ਨੇ, ਇੱਕ ਘਾਹ ਪੱਠਾ ਖਾਂਦੇ ਨੇ, ਚਾਰ ਪਾਏ ਜਿਹੜੇ ਹਨ ਪਸ਼ੂ ਹਨ। ਇਸੇ ਪ੍ਰਕਾਰ ਨਾਲ ਮਨੁੱਖ ਨੂੰ 36 ਪ੍ਰਕਾਰ ਦੇ ਭੋਜਨ ਦਿੱਤੇ ਹਨ ਕਿ ਤੂੰ 36 ਪ੍ਰਕਾਰ ਦੇ ਭੋਜਨ ਕਰ। ਇੱਕ ਮਿੱਟੀਆ ਮੈਂ ਮਿੱਟੀਆ ਖਾ, ਇੱਕ ਮਿੱਟੀ ਵਿਚ ਰਹਿਣ ਵਾਲੇ ਸੱਪ ਗੁੰਡੋਏ ਮਿੱਟੀ ਖਾ ਕੇ ਗੁਜ਼ਾਰਾ ਕਰਦੇ ਨੇ, ਇੱਕ ਪਵਨ ਸਮਾਰੀ ਪਵਨ ਸਮਾਰ, ਇੱਕ ਹਵਾ ਵਿਚ ਰਹਿਣ ਵਾਲੇ ਹਵਾ ਦੇ ਆਸਰੇ ਜਿਉਂਦੇ ਹਨ। ਪਰ ਇੱਕ ਨਿਰੰਕਾਰੀ ਨਾਮ ਆਧਾਰ, ਇੱਕ ਵਾਹਿਗੁਰੂ ਦੇ ਭਗਤ ਨਾਮ ਦੇ ਆਸਰੇ ਜਿਉਣ ਦੀ ਸ਼ਕਤੀ ਰੱਖਦੇ ਹਨ। ਅਭੂਤ ਹੈ, ਪੰਜਾਂ ਭੂਤਾਂ ਤੋਂ ਰਹਿਤ ਹੈ, ਪੰਜਾਂ ਤੰਤਾਂ ਦੀ ਅੰਸ਼ ਤੋਂ ਰਹਿਤ ਹੈ, ਉਤਪਤੀ ਤੋਂ ਰਹਿਤ ਹੈ, ਪੂਰਬਵਤ ਹੈ। ਅਭੂਤ ਹੈ, ਅਪਰਣ ਹੈ, ਚੌਥੀਵੀਂ ਪੌੜੀ ਦੀ ਆਖਰੀ ਤੁਕ ਹੈ ਅਪਰਣ ਹੈ। ਅਪਰਣ ਭੂਖਣ ਰੂਪ ਹੈ, ਸਾਰਿਆਂ ਦੀ ਪੂਰਤੀ ਕਰਨ ਵਾਲਾ ਹੈ, ਸੁੰਦਰਤਾ ਦਾ ਮੁਜਸਮਾ ਹੈ। ਆ ਮੈਣੇ ਵਾਸਦੇਵ, ਤੇ ਭਰਨ ਨਾਮ ਹੈ ਭਰਤਾ ਦਾ, ਧਾਰਨ ਕਰਨ ਦਾ, ਜਿਸ ਨੇ ਸਾਰੇ ਜਗਤ ਨੂੰ ਹਰਨ ਭਰਨ ਜਾ ਕਾ ਨੇਤਰ ਫੋਰ ਅੱਖ ਦੇ ਪਲਕਾਰੇ ਵਿਚ ਟਿਕਾਇਆ ਹੋਇਆ ਹੈ, ਅੱਖ ਦੇ ਪਲਕਾਰੇ ਵਿਚ ਹੀ ਨਾਸ ਕਰ ਦਿੰਦਾ ਹੈ। ਕਿਤੇ ਅਭਿਸ਼ਨੂ ਰੂਪ ਹੋ ਕੇ ਵਿਸ਼ਵ ਦੇ ਧਾਰਨ ਕਰਨ ਵਾਲਾ ਤੇ ਪੋਖਣ ਕਰਨ ਵਾਲਾ ਬਣ ਰਿਹਾ ਹੈ, ਕਿਤੇ ਵਿਸ਼ਨੂ ਰੂਪ ਹੋ ਕੇ ਸਾਰਿਆਂ ਨੂੰ ਪਾਲ ਰਿਹਾ ਹੈ, ਕਿਤੇ ਅਵਿਸ਼ਨੂ ਰੂਪ ਹੋ ਕਰਕੇ ਇਸ ਦਾ ਸੰਘਾਰ ਕਰ ਰਿਹਾ ਹੈ ਸ਼ਿਵ ਰੂਪ ਹੋ ਕਰਕੇ। ਅਬ ਨਾਮ ਹਿਰਦੇ ਦਾ ਹੈ, ਰਨ ਮਾ ਨਾਮ ਯੁੱਧ ਦਾ ਹੈ। ਅਭਰਨ ਹੈ, ਅਬ ਰਨ ਹੈ, ਅਬ ਮੈਣੇ ਹਿਰਦਾ, ਹਿਰਦਾ ਮੈਣੇ ਹਿਰਦਾ, ਤੇ ਰਣ ਮੈਣੇ ਯੁੱਧ। ਜਿਸ ਦੇ ਹਿਰਦੇ ਵਿਚ ਯੁੱਧ ਦੀ ਲਾਲਸਾ ਰਹਿੰਦੀ ਹੈ, ਯੁੱਧ ਦੀ ਇੱਛਾ ਰਹਿੰਦੀ ਹੈ। ਧੰਨ ਜੀਓ ਤਿਹ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਯੁੱਧ ਵਿਚਾਰੇ। ਕਲਗੀਧਰ ਪਾਤਸ਼ਾਹ ਕਹਿੰਦੇ ਸੂਰਮੇ ਦੇ ਵੀ ਇਹ ਲੱਛਣ ਹਨ, ਮੂੰਹ ਤੇ ਹਰੀ ਦਾ ਨਾਮ, ਰਸਨਾ ਤੋਂ ਹਰੀ ਹਰੀ, ਹਰੀ ਹਰੀ, ਜਲੇ ਹਰੀ, ਥਲੇ ਹਰੀ, ਗਿਰੇ ਹਰੀ, ਗੁਫੇ ਹਰੀ, ਸ਼ਿਤੇ ਹਰੀ, ਨਬੇ ਹਰੀ, ਇਹਾਂ ਹਰੀ, ਊਹਾਂ ਹਰੀ। ਸੋ ਇਸ ਪ੍ਰਕਾਰ ਨਾਲ ਸਤਿਗੁਰੂ ਜੀ ਨੇ ਸਰਬ ਵਿਆਪਕ ਹਰੀ ਦੀ ਮਹਿਮਾ ਕੀਤੀ ਹੈ। ਅਬ ਮੈਣੇ ਹਿਰਦਾ ਤੇ ਰਣ ਮੈਣੇ ਯੁੱਧ, ਜਿਹਦੇ ਹਿਰਦੇ ਵਿਚ ਸਦਾ ਯੁੱਧ ਦੀ ਇੱਛਾ ਰਹਿੰਦੀ ਹੈ, ਸਦਾ ਯੁੱਧ ਦੀ ਚਾਹਨਾ ਰਹਿੰਦੀ ਹੈ। ਦੁਸ਼ਟਾਂ ਦਾ ਸੰਘਾਰ ਕਰਨ ਵਾਸਤੇ ਜੋ ਸੂਰਮਿਆਂ ਦੇ ਮਨ ਵਿਚ ਯੁੱਧ ਦਾ ਖਿਆਲ ਪੈਦਾ ਕਰ ਦਿੰਦਾ ਹੈ। ਚੂੰਕਾਰ ਅਜ ਹਮੈ ਹੀਲ ਤੇ ਦਰ ਗੁੰਜਸਤ, ਹਲਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ। ਭਾਵੇਂ ਹੋਰ ਹੋਰ ਤਰੀਕੇ ਹਨ, ਪਰ ਸਭ ਤੋਂ ਆਖਰੀ ਤਰੀਕਾ ਯੁੱਧ ਦਾ ਹੀ ਰਹਿ ਜਾਂਦਾ ਹੈ, ਜੰਗ ਦਾ ਹੀ ਰਹਿ ਜਾਂਦਾ ਹੈ। ਜਦੋਂ ਸ਼ਾਮ ਸੁਲਾ ਨਾਲ ਕੰਮ ਨਾ ਚੱਲੇ, ਜਦੋਂ ਦਾਮ ਦਮੜੇ ਦੇ ਕੇ ਵੀ ਕੰਮ ਨਾ ਹੋਵੇ, ਤਾਂ ਫਿਰ ਭੇਦ ਪਾ ਦਿੰਦੇ ਨੇ ਲੋਕ, ਫੁੱਟ ਪਾ ਦਿੰਦੇ ਨੇ ਵੀ ਫੁੱਟ ਪਾ ਕੇ ਇਹਨਾਂ ਨੂੰ ਨਾਸ ਕਰੋ, ਆਪ ਵਿੱਚ ਵੜ ਜਾਓ, ਇਹਨਾਂ ਦੇ ਮਿੱਤਰ ਬਣ ਜਾਓ ਤੇ ਮਿੱਤਰ ਬਣ ਕੇ ਇਹਨਾਂ ਨੂੰ ਮਾਰੋ, ਕਿਉਂ ਸ਼ਤਰੂ ਬਣ ਕੇ ਤੇ ਨਾਸ ਕਰਨਾ ਔਖਾ ਹੈ। ਇਸ ਵਾਸਤੇ ਕਲੀ ਕਾਲ ਦਾ ਐਸਾ ਭਿਆਨਕ ਸਮਾਂ ਹੈ, ਜਿੰਨਾ ਸਨੇਹੀ ਮਿੱਤਰ ਹੋਵੇਗਾ ਓਨਾ ਹੀ ਜ਼ਿਆਦਾ ਵੈਰੀ ਬਣੇਗਾ। ਉਹਨਾਂ ਵੈਰੀਆਂ ਤੋਂ, ਦੁਸ਼ਮਣਾਂ ਤੋਂ ਡਰ ਨਹੀਂ ਜਿੰਨਾ ਅੱਜ ਦੇ ਸਮੇਂ ਅੰਦਰ ਮਿੱਤਰਾਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਕਿਉਂ? ਮਿੱਤਰ ਮਿੱਤਰ ਹੀ ਨਹੀਂ, ਮਿੱਤਰ ਤੇ ਉਹ ਹੈ ਜਿਹੜਾ ਦੁੱਖ ਵਿਚ ਦੁੱਖ ਵੰਡਾਵੇ, ਸੁਖ ਵੇਖ ਕੇ ਸੁਖੀ ਹੋਵੇ, ਦੁੱਖ ਵੇਖ ਕੇ ਦੁਖੀ ਹੋ ਜਾਵੇ। ਪਰ ਜਗਤ ਦੇ ਜੀਵ ਦੁਖੀ ਨੂੰ ਵੇਖ ਕੇ ਸੁਖੀ ਹੁੰਦੇ ਨੇ, ਸੁਖੀ ਨੂੰ ਵੇਖ ਕੇ ਦੁਖੀ ਹੁੰਦੇ ਨੇ, ਪਰ ਪ੍ਰਭੂ ਦਾ ਐਸਾ ਬਿਰਧ ਨਹੀਂ। ਪਰਮੇਸ਼ਰ ਤੇ ਸੁਖੀਆਂ ਨੂੰ ਵੇਖ ਕੇ ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਜੇ ਸੰਤਾਂ ਨੂੰ ਸੁਖੀ ਵੇਖਦਾ ਤੇ ਨਿਰੰਕਾਰ ਸੁਖੀ ਹੋ ਜਾਂਦਾ ਹੈ, ਜੇ ਦੁਖੀ ਵੇਖਦਾ ਤੇ ਨਿਰੰਕਾਰ ਖੁਦ ਹੀ ਦੁਖੀ ਹੋ ਜਾਂਦਾ ਹੈ। ਜੇ ਸੰਤਾਂ ਨੂੰ ਕੋਈ ਸੁਖ ਦਿੰਦਾ ਹੈ ਤੇ ਉਸ ਨੂੰ ਈਸ਼ਵਰ ਸੁਖ ਦਿੰਦਾ ਹੈ, ਜੇ ਕੋਈ ਸੰਤਾਂ ਭਗਤਾਂ ਨੂੰ ਦੁਖੀ ਕਰਦਾ ਹੈ ਤੇ ਪ੍ਰਮਾਤਮਾ ਉਸ ਨੂੰ ਦੁਖੀ ਕਰਦਾ ਹੈ। ਜਿਹੋ ਜੀ ਸਜ਼ਾ, ਜਿਹੋ ਜੀ ਤਾੜਨਾ, ਜਿਹੋ ਜੀ ਸਾਸਨਾ ਕੋਈ ਸੰਤ ਭਗਤ ਨੂੰ ਦਿੰਦਾ, ਉਹਦੇ ਨਾਲੋਂ ਅਨੇਕਾਂ ਗੁਣਾਂ ਵੱਧ ਉਸ ਨੂੰ ਦੁੱਖ ਝੱਲਣਾ ਪੈਂਦਾ ਹੈ। ਜਿਹੜਾ ਪਰਮੇਸ਼ਰ ਵਾਹਿਗੁਰੂ ਹੈ, ਉਸ ਦੇ ਚਿੱਤ ਅੰਦਰ ਇੱਕ ਯੁੱਧ ਦੀ ਵੀ ਬਿਰਤੀ ਹੈ। ਸੂਰਮਿਆਂ ਨੂੰ ਸਤਿਗੁਰੂ ਜੀ ਨੇ ਇਹ ਵੀ ਇੱਕ ਵਰਦਾਨ ਦਿੱਤਾ ਹੈ, ਧੰਨ ਜੀ ਉਤੇ ਕੋ ਜਗ ਮੈਂ ਮੁਕਤੇ ਹਰ ਚਿਤ ਮੈਂ ਯੁੱਧ ਵਿਚਾਰੈ, ਦੇਹ ਅਨਿਤ ਨਿਤਰ ਹੈ ਜਿਸ ਨਾਭ ਚੜੇ ਪਵ ਸਾਗਰ ਤਾਰੇ, ਧੀਰਜ ਧਾਮ ਬਣਾਏ ਇਹ ਤਨ ਬੁੱਧ ਸੁਦੀਪਕ ਜਿਉ ਉਜਿਆਰੇ, ਗਿਆਨੇ ਕੀ ਬਰਣੀ ਮਨੋ ਹੱਥ ਲੈ ਕਾਤਰ ਤਾਕ ਤੁਆਰ ਬੁਹਾਰੇ। ਦਸਮ ਪਾਤਸ਼ਾਹ ਆਪਣੀ ਬਾਣੀ ਵਿਚ ਇਹ ਸਾਰਾ ਸੂਰਮਿਆਂ ਦਾ ਪ੍ਰਕਰਨ ਵਰਣਨ ਕਰ ਰਹੇ ਹਨ। ਅਭਰਨ ਹੈ, ਅਭਰਨ ਭਰਨ ਨਾਮ ਭੂਖਣ ਦਾ ਹੈ, ਅਭਰਨ